ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਿਲੰਗ ਮਹਲਾ ਪਹਿਲਾ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜਾ ਜਾਏ ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲਭ ਰੰਗਾਏ ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਧਨ ਸਿਜੈ ਜਾਏ ਹਉ ਕੁਰਬਾਨਾ ਜਾਉ ਮਿਹਰਬਾਨਾ ਹਉ ਕੁਰਬਾਨਾ ਜਾਉ ਹਉ ਕੁਰਬਾਨਾ ਜਾਉ ਤਿੰਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਿੰਨਾ ਕੈ ਹਉ ਸਦ ਕੁਰਬਾਨਾ ਜਾਉ ਰਹਾਉ ਕਾਇਆ ਰੰਗਣ ਜੇ ਥੀਆ ਪਿਆਰੇ ਪਾਈਐ ਨਾਉ ਮਜੀਠ ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿੰਨਾ ਕਾ ਪਾਸ ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵੇ ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਤ ਪਾਵਨ ਭਗਤ ਵਤਸਲ ਕਿਰਪਾ ਨਿਧਾਨ ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚਵਰ ਛਤਰ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਤਿਨ੍ਹਾਂ ਦੇ ਪਾਵਨ ਪਵਿੱਤਰ ਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਰੂਪ ਦੇ ਵਿੱਚ ਜੋ ਸ੍ਰੀ ਮੁੱਖ ਵਾਕ ਅੱਜ ਦੇ ਦਿਨ ਸਾਨੂੰ ਪ੍ਰਾਪਤ ਹੋਇਆ ਹੈ ਉਹਦੀ ਵਿਚਾਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਵਿੱਤਰ ਸਥਾਨ ਮੰਜੀ ਸਾਹਿਬ ਵਿਖੇ ਆਪ ਸੰਗਤਾਂ ਨੇ ਸ਼੍ਰਵਣ ਕਰਨੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਇਹ ਪਵਿੱਤਰ ਸਥਾਨ ਹੈ। ਹੈਰਾਨ ਕਰਨ ਵਾਲੀ ਗੱਲ ਹੈ, ਇਸ ਪਵਿੱਤਰ ਮੁਬਾਰਕ ਅਸਥਾਨ ਦੀ ਪਵਿੱਤਰਤਾ ਜਦੋਂ ਤੋਂ ਸ੍ਰੀ ਗੁਰੂ ਮਹਾਰਾਜ ਨੇ ਇਸ ਸਥਾਨ ਦੀ ਸੇਵਾ ਕਰਾਈ ਹੈ, ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਬਾਕੀ ਜਿੰਨੇ ਦੁਨੀਆਂ ਦੇ ਧਾਰਮਿਕ ਸਥਾਨ ਨੇ ਉੱਥੇ ਦਿਨ ਪ੍ਰਤੀ ਦਿਨ ਸਿਮਰਨ ਬੰਦਗੀ ਦੇ ਵਿੱਚ ਘਟਾ ਹੋ ਰਿਹਾ ਹੈ। ਇਸ ਸਥਾਨ ਦੀ ਪਵਿੱਤਰਤਾ ਬਰਕਤ ਜਿਵੇਂ ਜਿਵੇਂ ਸਮਾਂ ਲੰਘਦਾ ਉਵੇਂ ਉਵੇਂ ਵੱਧਦੀ ਤਾਂ ਜਾ ਰਹੀ ਹੈ ਕਿ ਇੱਥੇ ਸਿਮਰਨ 'ਚ ਕਦੀ ਖੜੋਤ ਕਦੀ ਘਟਾ ਨਹੀਂ ਹੋ ਰਿਹਾ, ਸਗੋਂ ਵੱਧਦਾ ਜਾ ਰਿਹਾ ਹੈ। ਜਿੱਥੇ ਸਿਮਰਨ ਪਰਮਾਤਮਾ ਦਾ ਅੱਠੇ ਪੈਰ ਹੋਵੇਗਾ ਉੱਥੇ ਪਰਮਾਤਮਾ ਦਾ ਨਿਵਾਸ, ਪਰਮਾਤਮਾ ਦੀਆਂ ਬਰਕਤਾਂ ਸਾਰੀਆਂ ਹੀ ਉੱਥੇ ਲਗਾਤਾਰ ਚੱਲਦੀਆਂ ਰਹਿਣਗੀਆਂ। ਸਤਿਗੁਰੂ ਜੀ ਦੀ ਬਾਣੀ ਅੰਦਰ ਇਸ ਪਵਿੱਤਰ ਸਥਾਨ ਦੀ ਉਸਤਤ ਕੀਤੀ ਹੈ, ਡਿੱਠੇ ਸਭੇ ਥਾਵ ਨਹੀਂ ਤੁਦ ਜੇਹਿਆ, ਕਿਉਂ ਬਦੋ ਹੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਇਹ ਜਗ੍ਹਾ ਪਰਮਾਤਮਾ ਨੇ ਆਪ ਬਣਾਈ ਹੈ, ਪੁਰਖ ਵਿਧਾਤਾ ਪਰਮੇਸ਼ਰ ਫਲ ਪ੍ਰਦਾਤਾ, ਮਾੜੇ ਚੰਗੇ ਕਰਮਾਂ ਦਾ ਜਿਹੜਾ ਸਾਨੂੰ ਫਲ ਦਿੰਦਾ ਉਹਨੇ ਬੰਨੀ ਆ, ਉਹਦੀ ਬਣਾਈ ਹੈ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ, ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਇਸ ਪਵਿੱਤਰ ਸਥਾਨ ਤੇ ਅੱਠੇ ਪਹਿਰ ਵਾਹਿਗੁਰੂ ਦੀ ਬੰਦਗੀ ਹੁੰਦੀ ਹੈ। ਜਿਸ ਸਮੇਂ ਕੀਰਤਨ ਸਮਾਪਤ ਹੁੰਦਾ ਹੈ ਉਸ ਸਮੇਂ ਗੁਰਸਿੱਖ ਸੇਵਾ ਕਰਦੇ ਸਿਮਰਨ ਕਰੀ ਜਾਂਦੇ ਨੇ, ਤਾਂ ਸਿਮਰਨ ਦੀ ਇੱਥੇ ਖੜੋਤ ਜਿਹੜੀ ਹੈ ਉਹ ਆਉਂਦੀ ਨਹੀਂ, ਤੇ ਸਿਮਰਨ ਦੀਆਂ ਸਾਰੀਆਂ ਹੀ ਬਰਕਤਾਂ ਇੱਥੇ ਵਰਤਦੀਆਂ ਪਈਆਂ ਨੇ। ਪੰਚਮ ਗੁਰਦੇਵ ਆਪਣੀ ਬਾਣੀ ਵਿੱਚ ਫਰਮਾਉਂਦੇ ਨੇ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨਸੈ ਦੂਜਾ। ਤਾਂ ਜਿੰਨੀਆਂ ਬਰਕਤਾਂ ਸਿਮਰਨ ਵਿੱਚ ਮਹਾਰਾਜ ਨੇ ਗਿਣਾਈਆਂ ਨੇ ਉਹ ਸਾਰੀਆਂ ਇੱਥੋਂ ਪ੍ਰਾਪਤ ਹੁੰਦੀਆਂ ਨੇ। ਸ੍ਰੀ ਮੁੱਖ ਵਾਕ ਦੀ ਕਥਾ ਆਪ ਸੰਗਤਾਂ ਨੇ ਕੱਲ੍ਹ ਦਮਦਮੀ ਟਕਸਾਲ ਦੇ ਮੁਖੀ ਸ੍ਰੀ ਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਪਾਸੋਂ ਸ਼੍ਰਵਣ ਕੀਤੀ ਸੀ। ਅੱਜ ਵੀ ਉਹਨਾਂ ਨੇ ਹਾਜ਼ਰੀ ਭਰਨੀ ਸੀ ਪਰ ਕੋਈ ਜ਼ਰੂਰੀ ਰੁਝੇਵਾਂ ਹੋਣ ਕਰਕੇ ਪਹੁੰਚ ਨਹੀਂ ਸਕੇ। ਆਪ ਜੀ ਦੇ ਨਾਲ ਕੁਝ ਸਾਂਝ ਪਾਉਣ ਦੀ ਯਤਨ ਕਰਾਂ, ਮੁੱਖ ਵਾਕ ਦੀ ਕਥਾ ਸ਼ੁਰੂ ਕਰਾਂ। ਸਭ ਤੋਂ ਪਹਿਲਾਂ ਇੱਕ ਵਾਰੀ ਸਾਰੀਆਂ ਸੰਗਤਾਂ ਰਸਨਾ ਕਰੋ, ਪਵਿੱਤਰ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਿਮੰਦਰ ਸਾਹਿਬ ਦੀਆਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਕੇ ਮੁੱਖ ਵਾਕ ਦੀ ਕਥਾ ਸ਼ੁਰੂ ਕਰਦਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਵਾਕ ਦੀ ਕਿੰਨੀ ਕੁ ਤਾਕਤ ਹੈ। ਜਦੋਂ ਖਾਲਸਾ ਰਾਜ ਖਤਮ ਹੋਇਆ, ਅੰਗਰੇਜ਼ਾਂ ਦਾ ਪੰਜਾਬ 'ਤੇ ਰਾਜ ਹੋਇਆ, ਤਾਂ ਲਾਰਡ ਡਲਹੌਜ਼ੀ ਬੜੇ ਹੰਕਾਰ ਦੇ ਨਾਲ ਇੱਥੇ ਆਇਆ। ਉਹਨੇ ਬੜਾ ਹੰਕਾਰ ਦੇ ਵਿੱਚ ਇੱਕ ਬਿਆਨ ਦਿੱਤਾ, ਕਹਿੰਦਾ ਮੇਰੇ ਰਾਜ ਵਿੱਚ, ਅੰਗਰੇਜ਼ਾਂ ਦੇ ਰਾਜ ਵਿੱਚ ਹੁਣ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸਿੱਖ ਤਾਂ ਰਹਿ ਜੂਗਾ, ਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਿੱਖ ਨੂੰ ਰਹਿਣਾ ਬੜਾ ਮੁਸ਼ਕਲ ਹੋ ਜਾਊਗਾ। ਉਸ ਅਭਿਮਾਨੀ ਡਲਹੌਜ਼ੀ ਨੂੰ ਇਹ ਨਹੀਂ ਸੀ ਪਤਾ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਸਿੱਖ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਵਾ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪਵਿੱਤਰ ਇਮਾਰਤ ਨੂੰ ਦੇਖ ਕੇ ਉਹਨੇ ਇੱਕ ਗੱਲ ਕਹੀ, ਕਾਸ਼ ਇੱਥੇ ਕਿਤੇ ਗਿਰਜਾ ਘਰ ਹੁੰਦਾ। ਇਸ ਗੱਲ ਨੇ ਈਸਾਈ ਪ੍ਰਚਾਰ ਨੂੰ ਬੜਾ ਬਲ ਦਿੱਤਾ ਵੀ ਜਨਰਲ ਗਵਰਨਰ ਹਿੰਦ ਚਾਹੁੰਦਾ ਹੈ ਕਿ ਪੰਜਾਬ 'ਚ ਈਸਾਈ ਹੀ ਈਸਾਈ ਹੋ ਜਾਣ, ਸਿੱਖ ਧਰਮ ਖਤਮ ਕਰ ਦਿਓ। ਇੱਕ ਤਾਂ ਈਸਾਈ ਧਰਮ ਦਾ ਸ਼ਕਤੀਸ਼ਾਲੀ ਪ੍ਰਚਾਰ, ਸਿੱਖਾਂ ਨੂੰ ਵੀ ਸਿਹਤ ਲੈਣੀ ਚਾਹੀਦੀ ਹੈ। ਦੂਜਾ ਕੁਝ ਸਾਡੀਆਂ ਕਮਜ਼ੋਰੀਆਂ, ਮਨਾਂ ਦਾ ਲੋਭ। ਤੀਸਰਾ ਉਹਨਾਂ ਦੀਆਂ ਸਹੂਲਤਾਂ ਨੇ ਪੰਜਾਬ ਦੇ ਵਿੱਚ ਸਭ ਤੋਂ ਪਹਿਲਾਂ ਈਸਾਈ ਬਣਾਉਣੇ ਸ਼ੁਰੂ ਕੀਤੇ। ਅਖੀਰ ਇਸ ਦੀ ਖਾਤਰ ਅੱਜ ਤੁਹਾਡੇ ਨਾਲ ਇੱਕ ਨਵੀਂ ਗੱਲ ਦੀ ਸਾਂਝ ਪਾਉਣ ਲੱਗਾ। ਉਹ ਸਾਹਮਣੇ ਤੁਹਾਨੂੰ ਘੰਟਾ ਘਰ ਦਿਖਦਾ ਨਾ, 1862 ਈਸਵੀ ਦੇ ਵਿੱਚ ਹਰਿਮੰਦਰ ਸਾਹਿਬ ਤੋਂ ਪਹਿਲਾਂ ਇੱਕ ਘੰਟਾ ਘਰ ਬਣਾਇਆ ਗਿਆ, ਕਲੋਕ ਟਾਵਰ ਬਣਾਇਆ ਗਿਆ। ਉਹਦਾ ਨਕਸ਼ਾ ਬਾਹਰਲੇ ਡਿਜ਼ਾਈਨ 'ਤੇ ਰੱਖਿਆ ਗਿਆ, ਦੂਰੋਂ ਦੇਖਣ ਨੂੰ ਇੱਦਾਂ ਲੱਗੇ ਵੀ ਇਸ ਤੋਂ ਅੱਗੇ ਈਸਾਈਆਂ ਦਾ ਗਿਰਜਾਘਰ ਹੈ। ਉਹ ਜਿਹੜੀ ਪੁਰਾਣੀ ਇਮਾਰਤ ਆ, ਇੱਕ ਲੁਧਿਆਣੇ ਵਿੱਚ ਵੀ ਬਣੀ ਹੋਈ ਆ, ਉੱਚੇ ਪੁਲ ਦੇ ਲਾਗੇ ਤੁਸੀਂ ਦੇਖੋਗੇ। ਸਿੱਖਾਂ ਨੇ ਬੜਾ ਰੌਲਾ ਪਾਇਆ ਵੀ ਜੇ ਬਣਾਉਣੀ ਆ ਤਾਂ ਸਾਡੇ ਡਿਜ਼ਾਈਨ 'ਤੇ ਬਣਾਓ। ਕਹਿੰਦੇ ਨਹੀਂ, ਅਸੀਂ ਤਾਂ ਨਗਰ ਪਾਲਿਕਾ ਦੀ ਸੁੰਦਰਤਾ ਵਾਸਤੇ ਉਹ ਚੀਜ਼ ਘੜੀ ਹੈ, ਕੋਈ ਇੱਦਾਂ ਦੀ ਗੱਲ ਨਹੀਂ। ਪਰ ਸਿੱਖਾਂ ਨੂੰ ਪਤਾ ਸੀ ਵੀ ਗੱਲ ਵਿੱਚੋਂ ਕਿਹੜੀ ਚੱਲਦੀ ਪਈ ਹੈ। ਇੱਥੋਂ ਤੱਕ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਜਿੰਨੇ ਬੁੰਗੇ ਸੀ, ਉਹਨਾਂ 'ਤੇ ਜ਼ਬਰਦਸਤੀ ਅੰਗਰੇਜ਼ ਸਰਕਾਰ ਨੇ ਕਬਜ਼ਾ ਕਰ ਲਿਆ। ਅੱਜ ਸਿਰਫ ਇੱਕ ਬੁੰਗਾ ਹੀ ਆ, ਰਾਮਗੜੀਆ ਬੁੰਗਾ, ਉਹ ਸਾਹਮਣੇ ਹੈ। ਇੱਥੋਂ ਤੱਕ ਮਹਾਰਾਣੀ ਸਿੰਘ ਸਾਹਿਬ, ਰਾਜਾ ਰਣਜੀਤ ਸਿੰਘ ਦੀ ਜਿਹੜੇ ਸੱਸ ਸੀ, ਸਦਾ ਕੌਰ ਦੇ ਬੁੰਗੇ ਨੂੰ ਜ਼ਬਰਦਸਤੀ ਸਭ ਤੋਂ ਪਹਿਲੇ ਮਸ਼ੀਨਰੀ ਸਕੂਲ 'ਚ ਕਨਵਰਟ ਕੀਤਾ ਗਿਆ। ਸਿੱਖ ਬੜੇ ਨਿਰਾਸ਼ ਹੋ ਗਏ। ਮੈਂ ਤੁਹਾਨੂੰ ਹਰਿਮੰਦਰ ਸਾਹਿਬ ਦੀ ਬਰਕਤ ਦੱਸਣ ਲੱਗਾ। ਹੁਕਮਨਾਮੇ ਦੀ ਬਰਕਤ ਤੇ ਪਹੁੰਚੂਗਾ ਫਿਰ ਕਥਾ ਆਪਾਂ ਆਰੰਭ ਕਰ ਲੈਣੇ। ਸਿੱਖ ਇੰਨੇ ਨਿਰਾਸ਼ ਹੋ ਕੇ, ਸਿੱਖਾਂ ਦਾ ਜੀਣਾ ਬਹੁਤ ਮੁਸ਼ਕਲ ਹੋ ਗਿਆ, ਸਿੱਖ ਨੀਵੀਂ ਪਾ ਕੇ ਲੰਘਦਾ ਸੀ, ਉਹਨਾਂ ਦੇ ਚੜ੍ਹਦੇ ਸੂਰਜ ਰਾਜ ਦਾ ਸੂਰਜ ਡੁੱਬ ਚੁੱਕਾ ਸੀ, ਸਿੱਖ ਬੜੀ ਨਮੋਸ਼ੀ ਵਿੱਚ ਸੀ। ਜਦੋਂ ਸਿੱਖਾਂ ਦੀ ਵਾਹ ਪੇਸ਼ ਨਾ ਜਾਵੇ ਕੁਝ, ਗੁਲਾਮ ਸੀ ਸਿੱਖ। ਸਮਾਂ ਲੰਘਦਾ ਗਿਆ, 1877 ਦਾ ਦਿਨ ਆਇਆ, 30 ਅਪ੍ਰੈਲ, ਸਵੇਰੇ 4:30 ਵਜੇ ਦਾ ਟਾਈਮ ਸੀ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੁਸੀਂ ਦਰਸ਼ਨ ਕਰਨ ਆਉਂਦੇ, ਮੈਂ ਤਾਂ ਬੇਨਤੀ ਕਰਦਾ ਵੀ ਇਹਨੂੰ ਧਿਆਨ ਨਾਲ ਸੁਣਿਓ, ਗੁਰੂ ਤੁਹਾਡਾ ਹਾਜ਼ਰ ਨਾਜ਼ਰ ਆ। 4:30 ਪਹਾੜ ਵਾਲੇ ਪਾਸੇ, ਪਹਾੜ ਦੀ ਦਿਸ਼ਾ ਤੋਂ ਇੱਕ ਪ੍ਰਕਾਸ਼ ਦਾ ਗੋਲਾ ਜਿਹੜਾ ਹੈ, ਪ੍ਰਕਾਸ਼ ਦੀ ਲੜੀ ਬੜੀ ਲੰਬੀ ਬਿਜਲੀ ਦੀ ਚਮਕ ਵਾਂਗ ਦਰਬਾਰ ਸਾਹਿਬ ਆਉਂਦੀ ਹੈ। ਕੋਈ 5-6 ਪ੍ਰੇਮੀ ਕੀਰਤਨ ਸੁਣਦੇ ਪਏ। ਧੰਨ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਉਹ ਗੋਲਾ ਬਣਦੀ ਹੈ ਅਤੇ ਬੜੇ ਜ਼ੋਰ ਦੀ ਫੜਦੀ ਹੈ ਅਤੇ ਦੂਸਰੇ ਦਰਵਾਜ਼ੇ ਥਾਣੀ ਨਿਕਲ ਜਾਂਦੀ ਹੈ। ਸੰਗਤਾਂ ਨੇ ਇਹਨੂੰ ਗੁਰੂ ਰਾਮਦਾਸ ਸਾਹਿਬ ਦਾ ਕ੍ਰਿਸ਼ਮਾ ਮੰਨਿਆ। ਸੰਗਤਾਂ ਨੇ ਇਹਨੂੰ ਗੁਰੂ ਗ੍ਰੰਥ ਸਾਹਿਬ ਦੀ ਬਰਕਤ ਮੰਨੀ ਹੈ, ਕਿਉਂ ਗੁਰੂ ਗ੍ਰੰਥ ਸਾਹਿਬ ਨੂੰ ਜਾਗ ਦੀ ਜੋਤ ਅਸੀਂ ਮੰਨਦੇ। ਦੁਨੀਆਂ ਦਾ ਇੱਕੋ ਇੱਕ ਗ੍ਰੰਥ ਆ ਜਿਹਦੇ ਵਿੱਚ ਜੋਤ ਵੀ ਆ ਅਤੇ ਜੁਗਤ ਵੀ ਆ, ਬਾਕੀ ਜਿੰਨੇ ਗ੍ਰੰਥ ਆ ਜੁਗਤੀ ਦੱਸ ਦੇਣਗੇ, ਮਨ ਇੱਦਾਂ ਵੱਸ 'ਚ ਹੁੰਦਾ ਵਾ, ਇੱਦਾਂ ਸਾਧਨਾ ਕਰ ਲਓ, ਇੱਦਾਂ ਯੋਗ ਅਭਿਆਸ ਕਰ ਲਓ, ਪਰ ਜੋਤ ਨਹੀਂ ਆ ਉਹਨਾਂ ਗ੍ਰੰਥਾਂ 'ਚ, ਉਹ ਤੁਹਾਡੀ ਅਰਦਾਸ ਨਹੀਂ ਸੁਣਨਗੇ। ਇਹ ਸੁਣਦੀ ਵੀ ਹੈ, ਇਹਦੇ 'ਚ ਜੋਤ ਵੀ ਹੈ ਅਤੇ ਜੁਗਤ ਵੀ ਹੈ। ਇੱਕੋ ਇੱਕ ਦੁਨੀਆਂ ਦਾ ਗ੍ਰੰਥ ਹੈ ਸੰਸਾਰ ਦੇ ਵਿੱਚ। ਬੜੇ ਜ਼ੋਰ ਦਾ ਕਹਿੰਦੇ ਖੜਾਕ ਹੋਇਆ, ਪਰ ਨਾ ਬਿਲਡਿੰਗ ਦਾ ਨੁਕਸਾਨ ਹੋਇਆ, ਨਾ ਕਿਸੇ ਸਰੀਰ ਦਾ ਨੁਕਸਾਨ ਹੋਇਆ। ਹੈਰਾਨੀ ਪਤਾ ਕਿਸ ਗੱਲ ਦੀ ਆ, ਸਾਇੰਸ ਵਾਲਿਆਂ ਨੂੰ ਪੁੱਛੋਗੇ ਤੇ ਉਹ ਹੋਰ ਹੀ ਕੋਈ ਕਾਰਨ ਦੱਸਣਗੇ, ਪਰ ਹੈਰਾਨੀ ਪਤਾ ਕਿਸ ਗੱਲ ਦੀ ਹੈ। ਉਦਣ ਕਹਿੰਦੇ ਸੂਰਜ ਜਿਹੜਾ ਸੀ ਕੋਈ 5:15-5:30 ਪੂਰਾ ਚੜਿਆ ਵਾ, ਇਹ ਘਟਨਾ 4:30 ਹੁੰਦੀ ਆ ਅੰਮ੍ਰਿਤ ਵੇਲੇ। ਉਹ ਰੌਸ਼ਨੀ ਦੇ ਗੋਲੇ ਦੀ ਘਟਨਾ ਅੱਜ ਵੀ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ 'ਚ ਸੋਨੇ ਦੇ ਪੱਤਰ ਉੱਤੇ ਲਿਖੀ ਹੈ, ਜਾ ਕੇ ਪੜ੍ਹ ਲਓ, ਮੱਥਾ ਟੇਕਣ ਲੱਗਿਆ। ਉਹ ਰੌਸ਼ਨੀ ਦਾ ਗੋਲਾ ਕਿੱਥੋਂ ਆਇਆ ਇਹ ਤਾਂ ਗੁਰੂ ਸਾਹਿਬ ਜਾਣਦੇ ਨੇ, ਪਰ ਉਹ ਸਿੱਖਾਂ ਦਾ ਉਦਾਸੀ ਵਿੱਚ ਚਾਨਣ ਮੁਨਾਰਾ ਬਣ ਗਿਆ। ਜਿਵੇਂ ਜਿਵੇਂ ਉਹ ਗੱਲ ਬਾਹਰ ਫੈਲੀ, ਸਿੱਖਾਂ ਵਿੱਚ ਜੋਸ਼ ਆ ਗਿਆ ਵੀ ਸਾਡਾ ਗੁਰੂ ਹੈ, ਸਾਡੀ ਬਾਂਹ ਫੜਨ ਵਾਲਾ ਕੋਈ ਬੈਠਾ ਵਾ। ਵਿਦਵਾਨਾਂ ਨੇ ਲੇਖ ਲਿਖਣੇ ਸ਼ੁਰੂ ਕੀਤੇ। ਇਕੱਲੇ ਡਾਕਟਰ ਭਾਈ ਵੀਰ ਸਿੰਘ ਨੇ ਹੀ ਇੰਨੇ ਲੇਖ ਲਿਖੇ, ਉਹਨੇ ਸਾਬਤ ਕਰ ਦਿੱਤਾ ਵੀ ਤੁਹਾਡੇ ਧਰਮ ਅੱਗੇ ਦੂਜਾ ਧਰਮ ਕੁਝ ਵੀ ਨਹੀਂ ਹੈ, ਤੁਹਾਡੇ ਸਿਧਾਂਤ ਅੱਗੇ ਬਾਕੀ ਧਰਮ ਸਤਿਕਾਰਯੋਗ ਨੇ, ਪਰ ਜਿਹੜੇ ਤੁਹਾਡੇ ਸਿਧਾਂਤ ਨੇ ਉਹਨਾਂ ਅੱਗੇ ਕੁਝ ਵੀ ਨਹੀਂ। ਉਹ ਰੌਸ਼ਨੀ ਦਾ ਗੋਲਾ ਸਿੱਖਾਂ ਦਾ ਰਾਹ ਰੌਸ਼ਨ ਕਰ ਗਿਆ। ਹਰਿਮੰਦਰ ਸਾਹਿਬ ਬਾਰੇ ਮਹਾਰਾਜ ਬਾਣੀ 'ਚ ਲਿਖਦੇ ਨੇ, ਹਰ ਮੰਦਰ ਹਰ ਜੀਉ ਸਾਜਿਆ ਮੇਰੇ ਲਾਲ ਜੀ। ਹਰਿਮੰਦਰ ਸਾਹਿਬ ਰੱਬ ਨੇ ਬਣਾਇਆ ਵਾ, ਹਰ ਤਿਸਮੈਂ ਰਹਿਆ ਸਮਾਏ ਰਾਮ, ਹਮੇਸ਼ਾ ਕਹਿੰਦੇ ਚੌਂਕੜਾ ਮਾਰ ਕੇ ਉਹਦੇ 'ਚ ਬੈਠਾ ਰਹਿੰਦਾ। ਮੁੱਖ ਵਾਕ ਦੀ ਇਹ ਤਾਕਤ ਹਰਿਮੰਦਰ ਸਾਹਿਬ ਦੀ ਹੈ, ਅਤੇ ਮੁੱਖ ਵਾਕ ਦੀ ਕਿੱਡੀ ਵੱਡੀ ਤਾਕਤ ਆ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਵਾਕ ਦੀ। ਚਲੋ ਸਮੇਂ ਦੇ ਨਾਲ ਵਾਧੇ ਘਾਟੇ ਚੱਲਦੇ ਰਹਿੰਦੇ ਨੇ, ਗੁਰੂ ਕਾ ਪੰਥ ਹੈ, ਕਹਿੰਦੇ ਜਦੋਂ ਵੀ ਸਿੱਖ ਉਦਾਸ ਹੁੰਦਾ ਸੀ, ਨਿਰਾਸ਼ ਹੁੰਦਾ ਸੀ, ਸਾਡਾ ਪੁਰਾਤਨ ਇਤਿਹਾਸ ਗਵਾਹੀ ਭਰਦਾ ਵਾ, ਸਿੱਖ ਗਲ 'ਚ ਪੱਲਾ ਪਾ ਕੇ ਸੱਚੇ ਮਨੋ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਅਰਦਾਸ ਕਰਦਾ ਸੀ, ਉਹਦੇ ਮਨ ਦੇ ਪ੍ਰਸ਼ਨਾਂ ਦੇ ਉੱਤਰ ਦੇਣ ਵਾਸਤੇ ਮੁੱਖ ਵਾਕ ਆਉਂਦਾ ਸੀ। ਹੁਣ ਤਾਂ ਮੁੱਖ ਵਾਕ ਆਪ ਕੱਢ ਕੇ ਸੁਣਾਏ ਜਾਂਦੇ ਹਨ। ਆ ਗ੍ਰੰਥੀ ਸਿੰਘ ਵਿਚਾਰੇ ਕੀ ਕਰਨ ਪਿੰਡਾਂ 'ਚ, ਜੇ ਕਿਤੇ ਵਿਆਹ ਵਾਲੇ ਦਿਨ ਮਰਗ ਦਾ ਹੁਕਮਨਾਮਾ ਆ ਜਾਵੇ, ਗ੍ਰੰਥੀ ਦੀ ਉਈ ਛੁੱਟੀ ਹੋ ਜਾਂਦੀ ਹੈ। ਕਹਿੰਦੇ ਇਹਨੂੰ ਤਾਂ ਹੁਕਮਨਾਮਾ ਲੈਣ ਦੀ ਜਾਚ ਨਹੀਂ, ਵੀ ਬੰਦਾ ਪੁੱਛੇ ਵੀ ਉਹਨੇ ਘਰੋਂ ਲਿਖ ਕੇ ਲਿਆਂਦਾ ਵਾ। ਅਤੇ ਜੇ ਕਿਤੇ ਮਰਗ ਉੱਤੇ ਖੁਸ਼ੀਆਂ ਦਾ ਹੁਕਮਨਾਮਾ ਆ ਜਾਵੇ ਨਾ, ਅਤੇ ਗ੍ਰੰਥੀ ਦੀ ਤਾਂ ਵੀ ਛੁੱਟੀ ਹੁੰਦੀ ਆ, ਵੀ ਸਾਡਾ ਮਰ ਗਿਆ ਅਤੇ ਇਹ ਕਿੱਦਾਂ ਦੇ ਮੁਖਵਾ ਕੱਢ ਕੱਢ ਸੁਣਾਉਂਦਾ। ਗ੍ਰੰਥੀਆਂ ਦਾ ਕੀ ਕਸੂਰ ਆ, ਉਹਨਾਂ ਹਾਰ ਕੇ ਵਿੱਚ ਮੌਲੀ ਦੇ ਧਾਗੇ ਦੇ ਕੇ ਨਿਸ਼ਾਨੀਆਂ ਲਾ ਲਈਆਂ ਵਿੱਚ, ਵੀ ਚੱਲ ਕੋਈ ਨਹੀਂ ਅਸੀਂ ਇੱਕ ਹੀ ਕੱਢਾਂਗੇ, ਜਿਹੜਾ ਕਹੋਗੇ ਉਹ ਹੀ ਕੱਢ ਦਾਂਗੇ, ਭਾਵੇਂ ਬੁੱਢਾ ਸ਼ਰਾਬ ਪੀ ਕੇ ਮਰਿਆ ਹੋਵੇ ਫਿਰ ਕੱਢਣਗੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ। ਇਹ ਹੁਕਮਨਾਮਾ ਫਿਰ ਪਤਾ ਕੀ ਕੱਢਣਗੇ, ਇਹ ਮੰਗਲ ਪਤਾ ਕੀ ਕਰਨਗੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਪਤਾ ਹੀ ਹੈ ਜਿੱਡਾ ਕੁ ਮਿਲਿਆ ਮਹਾਰਾਜ। ਹੁਣ ਕਸੂਰ ਗ੍ਰੰਥੀਆਂ ਦਾ ਹੈ ਨਹੀਂ ਹੈ, ਕਸੂਰ ਲੋਕਾਂ ਦਾ। ਜੇ ਕਿਤੇ ਵਾਕਿਆ ਹੀ ਮਰਿਆਦਾ ਜਿੱਦਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਹੁਕਮਨਾਮਾ ਲੈ ਲਿਆ ਜਾਵੇ, ਤਾਂ ਮੈਂ ਸੱਚ ਕਹਿੰਦਾ ਪੰਥ ਦੇ ਬੜੇ ਵੱਡੇ ਪ੍ਰਸਿੱਧ ਵਿਦਵਾਨ ਪ੍ਰਿੰਸੀਪਲ ਸਤਬੀਰ ਸਿੰਘ ਜੀ ਨੇ ਇੱਕ ਲੇਖ ਲਿਖਿਆ ਵਾ ਜੂਨ 1984 ਦਾ। ਉਹ ਕਹਿੰਦੇ ਆਉਣ ਵਾਲੀ ਘਟਨਾ ਦਾ ਗੁਰੂ ਗ੍ਰੰਥ ਸਾਹਿਬ ਹਰਿਮੰਦਰ ਸਾਹਿਬ 'ਚੋਂ ਤੁਹਾਨੂੰ ਜਵਾਬ ਦੇਣਗੇ। ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਵਾ ਕਿ ਦਈ ਗੁਰੂ ਗ੍ਰੰਥ ਆਵਾਜ਼ ਸੋ ਕਰੇਗੋ ਹਮਰੇ ਕਾਜ। ਜਦੋਂ ਸਿੱਖ ਨਿਰਾਸ਼ ਹੋਵੇ, ਉਦਾਸ ਹੋਵੇ, ਪਤਾ ਨਾ ਲੱਗੇ ਵੀ ਮੈਂ ਕੀ ਕਰਨਾ ਵਾਂ, ਕਹਿੰਦੇ ਹੱਥ ਜੋੜ ਕੇ ਅਰਦਾਸ ਕਰ, ਤੇਰੇ ਪ੍ਰਸ਼ਨਾਂ ਦਾ ਜਵਾਬ ਮਿਲੂਗਾ। ਇਹ ਪੰਥ ਕਰਦਾ ਰਿਹਾ ਵਾ। ਜਦੋਂ 1984 ਦੇ ਵਿੱਚ ਮਰਿਆਦਾ ਭੰਗ ਹੋ ਗਈ ਨਾ, ਮਹਾਂਪੁਰਖ ਸ਼ਹੀਦ ਹੋ ਗਏ, ਸਿੰਘ ਸ਼ਹੀਦ ਹੋ ਗਏ, ਜਿਨ੍ਹਾਂ ਦੀ ਯਾਦਗਾਰ ਬਣੀ ਹੈ, ਮੀਰੀ ਪੀਰੀ ਦੇ ਸਿਧਾਂਤ 'ਤੇ ਚੱਲਣ ਕਰਕੇ ਬਣੀ। ਮੀਰੀ ਪੀਰੀ ਦਾ ਸਿਧਾਂਤ ਚੱਲਦਾ ਰਹੂਗਾ ਤੇ ਬਹੁਤ ਤਰੱਕੀ ਹੋਊਗੀ। ਉਹ ਦੇਖੋ ਬਾਹਰ ਗਲਿਆਰਾ ਦੇਖ ਲਓ, ਚਾਰ ਸ਼ਫੇਰਾ ਹਰਿਮੰਦਰ ਸਾਹਿਬ ਦਾ ਦੇਖ ਲਓ। ਇਹ ਜਦੋਂ ਧਰਮ ਦੇ ਤਹਿਤ ਧਰਮ ਨੂੰ ਉੱਪਰ ਰੱਖ ਕੇ ਰਾਜਨੀਤੀ ਚੱਲੂਗੀ, ਬੜੀ ਤਰੱਕੀ ਹੋਊਗੀ। ਇਹ ਸਾਰੀਆਂ ਮੀਰੀ ਪੀਰੀ ਦੇ ਸਿਧਾਂਤ ਕਰਕੇ ਸੇਵਾਵਾਂ ਨੇ। ਜਦੋਂ ਦੁਬਾਰਾ ਮਰਿਆਦਾ ਲਾਗੂ ਹੋਈ ਨਾ, ਸਿੱਖ ਬੜਾ ਨਿਰਾਸ਼ ਸੀ। ਮੈਂ ਹੁਕਮਨਾਮੇ ਦੀ ਤੁਹਾਨੂੰ ਬਰਕਤ ਦੱਸਦਾ, ਪ੍ਰਿੰਸੀਪਲ ਸਤਬੀਰ ਸਿੰਘ ਨੇ ਲਿਖਿਆ, ਕੋਈ ਆਮ ਬੰਦੇ ਨੇ ਨਹੀਂ ਲਿਖਿਆ। ਹੁਕਮਨਾਮਾ ਆਇਆ, ਕਿਸ ਹੋਂ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ। ਸਿੱਖਾ ਗੁੱਸਾ ਨਾ ਕਰ, ਸਿੱਖਾ ਨਿਰਾਸ਼ ਨਾ ਹੋ, ਸਭ ਕੁਝ ਮੇਰੇ ਹੁਕਮ 'ਚ ਹੁੰਦਾ। ਦੂਸਰੀ ਨਿਰਾਸ਼ਤਾ ਸੀ ਵੀ ਜਿਨ੍ਹਾਂ ਨੇ ਕੀਤਾ ਉਹ ਤੇ ਬੜੇ ਟੌਰ ਨਾਲ ਤੁਰੇ ਫਿਰਦੇ ਤੇ ਸਾਡੇ ਪੱਲੇ ਕੱਖ ਨਹੀਂ ਆ। ਦੂਸਰਾ ਪੰਕਤੀ 'ਚ ਜਵਾਬ ਸੀ, ਕਹਿੰਦੇ ਫਿਕਰ ਨਾ ਕਰ, ਜੋ ਜੋ ਦੀਸ਼ੈ ਵੱਡਾ ਵਡੇਰਾ ਸੋ ਸੋ ਖਾਕੂ। ਜਿੱਡੇ ਵੱਡੇ ਵੱਡੇ ਦੇਖਦੇ ਨਾ ਆਪਣੇ ਆਪ ਨੂੰ ਸਮਝਦੇ, ਕਹਿੰਦੇ ਰੋਲ ਕੇ ਰੱਖ ਦਾਂਗੇ ਮਿੱਟੀ 'ਚ ਫੜ ਕੇ। ਸਿੱਖ ਨਿਰਾਸ਼ ਸੀ, ਪਰ ਇਸ ਹੁਕਮਨਾਮੇ ਮੁਤਾਬਕ ਤੁਸੀਂ ਜਾਣਦੇ ਜਿਹੜਾ ਵੀ ਵੱਡਾ ਸੀ ਵਡੇਰਾ ਸੀ, ਕੁਝ ਦਿਨ ਪਏ 31 ਅਕਤੂਬਰ ਨੂੰ ਉਹ ਖਾਕੂ ਰਲਸੀ ਹੋ ਗਿਆ ਸੀ। ਜਿੱਦਣ ਉਹ ਖਾਕੂ ਦੇ ਵਿੱਚ ਰਲਸੀ ਹੋਇਆ ਨਾ, ਜਿੱਦਣ ਉਹਦੀ ਕਹਾਣੀ ਖਤਮ ਹੋ ਗਈ, ਰਾਜ ਭਾਗ ਖਤਮ ਹੋ ਗਿਆ, ਰੱਬ ਵੱਡਿਆਂ ਵੱਡਿਆਂ ਨੂੰ ਲਾਹ ਕੇ ਥੱਲੇ ਮਾਰਦਾ ਹੈ, ਇਹ ਬੜਾ ਬੇਮੁਤਾਜ ਹੈ, ਬੇਪਰਵਾਹ ਹੈ, ਇਹਦੇ ਅੱਗੇ ਕੋਈ ਵੱਡਾ ਨਹੀਂ ਆ, ਗੁਰੂ ਰਾਮਦਾਸ ਸਾਹਿਬ ਅੱਗੇ ਕੋਈ ਵੱਡਾ ਨਹੀਂ। ਇੱਥੇ ਤੇ ਹੱਥ ਜੋੜਨੇ ਪੈਂਦੇ, ਭਾਵੇਂ ਰਾਜਾ ਵਾ ਭਾਵੇਂ ਮਹਾਰਾਜਾ, ਇੱਥੇ ਤੇ ਭੀਖ ਮੰਗਣੀ ਪੈਂਦੀ ਵੀ ਕਿਰਪਾ ਕਰ ਦਿਓ, ਤਰਸ ਕਰਿਓ। ਤਾਂ ਜਿੱਦਣ ਉਹ ਵੱਡਾ ਵਡੇਰਾ ਰੋਲ ਦਿੱਤਾ ਗਿਆ ਨਾ ਖਾਕੂ ਦੇ ਵਿੱਚ, ਖਾਕ ਵਿੱਚ ਮਿਲਾ ਦਿੱਤਾ ਗਿਆ, ਉਦਣ ਇੱਕ ਹੁਕਮਨਾਮਾ ਆਇਆ ਸੀ ਧੰਨ ਗੁਰੂ ਅਮਰਦਾਸ ਸਾਹਿਬ ਦਾ, ਜਿਨ੍ਹਾਂ ਆਖਿਆ ਸੀ ਜੇ ਇੱਕ ਵਾਰੀ ਬੁਰਾ ਕਰੇ ਜਾਣ ਦੇ, ਦੂਜੀ ਵਾਰੀ ਬੁਰਾ ਕਰੇ ਜਾਣ ਦੇ, ਸਿੱਖਾਂ ਆਖਿਆ ਜੇ ਤੀਜੀ ਵਾਰੀ ਵੀ ਕਰੇ ਕਹਿੰਦੇ ਤਾਂ ਵੀ ਜਾਣ ਦੇ, ਮਹਾਰਾਜ ਜੇ ਉਹਨੂੰ ਤੇ ਆਦਤ ਪੈ ਜਾਊ ਚੌਥੀ ਵਾਰੀ ਕਹਿੰਦੇ ਕਰਨ ਜੋਗਾ ਹੀ ਨਹੀਂ ਛੱਡੂਗਾ ਵਾਹਿਗੁਰੂ। ਐਸੇ ਗੁਰੂ ਅਮਰਦਾਸ ਸਾਹਿਬ ਇੰਨੇ ਠੰਡੇ, ਪਰ ਉਹਨਾਂ ਦਾ ਇੱਕ ਹੁਕਮਨਾਮਾ ਆਇਆ ਸੀ ਭਗਤਾਂ ਦੀ ਸਦਾ ਤੂੰ ਰੱਖਦਾ ਹਰ ਜੀਓ, ਕਿਹੜੇ ਭਗਤਾਂ ਜਿੰਨੇ ਤੁਸੀਂ ਧਰਮੀ ਬੰਦੇ ਬੈਠੇ, ਜਿੰਨੇ ਤੁਸੀਂ ਗੁਰਸਿੱਖ ਬੈਠੇ ਹੋ, ਤੁਹਾਡੇ ਮਨ ਦੀ ਇੱਛਾ ਸੀ, ਉਦਣ ਹੁਕਮਨਾਮਾ ਆਇਆ ਸੀ ਧੁਰ ਤੂੰ ਰੱਖਦਾ ਆਇਆ, ਤੇ ਤੁਲਨਾ ਕਿਹਦੇ ਨਾਲ ਕੀਤੀ ਸੀ, ਪ੍ਰਹਿਲਾਦ ਜਨ ਤੁਧ ਰਾਖ ਲਏ ਹਰ ਜੀਓ, ਉਹਨਾਂ ਦੀ ਤੁਲਨਾ ਕਿਹਦੇ ਨਾਲ ਹੋਈ ਸੀ, ਹਰਨਾਕਸ ਮਾਰ ਪਚਾਇਆ ਗੁਰਮੁਖਾਂ ਨੂੰ, ਪ੍ਰਤੀਤ ਹੈ ਹਰ ਜੀਓ ਜਿਹੜੇ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਨੂੰ ਕਿਤਾਬ ਬਣਾ ਕੇ ਰੱਖਣਾ, ਮਹਾਰਾਜ ਕਹਿੰਦੇ ਮਨਮੁਖ ਭਰਮ ਭੁਲਾਇਆ, ਇਹ ਮਨਮੁਖ ਆ ਜਿਹੜੇ ਗੁਰਮੁਖ, ਉਹਨਾਂ ਨੂੰ ਪਤਾ ਵੀ ਇਹ ਮਹਾਰਾਜ ਜਿਹੜੀ ਆਵਾਜ਼ ਦਿੰਦਾ ਉਹ ਸਭ ਸੱਤ, ਉਹ ਸਭ ਸੱਤ। ਚਲੋ ਬਾਅਦ ਦੇ ਵਿੱਚ ਬੜਾ ਕੁਝ ਹੋਇਆ, ਸੁੱਤੇ ਜਿਨ੍ਹਾਂ ਨੂੰ ਪਤਾ ਵੀ ਨਹੀਂ, ਜਿਉਂਦੇ ਫੜ ਫੜ ਕੇ ਭੁੰਨੇ ਗਏ, ਦਾਣੇ ਭੁੱਜਦੇ ਵੇਖੇ ਆ, ਪਕੌੜੇ ਤਲਦੇ ਦੇਖੇ ਆ, ਤੇਲ ਪਾ ਪਾ ਤਲ ਦਿੱਤੇ ਗਏ ਜਿਉਂਦੇ, ਉਦਣ ਹੁਕਮਨਾਮਾ ਪਤਾ ਕੀ ਆਇਆ, ਕਰਨਾ ਕੂਚ ਰਹਿਣ ਥਿਰ ਨਾਹੀ, ਮਹਾਰਾਜ ਦਾ ਹੁਕਮਨਾਮਾ ਆਇਆ, ਸੰਗ ਚਲਤ ਹੈ ਹਮ ਪੀ ਚਲਨਾ, ਦੂਰ ਗਮਨ ਸਿਰ ਉਪਰ ਮਰਨਾ, ਸਿੱਖ ਸੌਂਗੇ ਮਾਇਆ ਦੇ ਲੋਭ ਚ, ਸਿਰਫ ਪੈਸੇ ਨੂੰ ਹੀ ਸਿੱਖਾਂ ਨੇ ਜ਼ਿੰਦਗੀ ਬਣਾ ਲਈ, ਨਾਮ ਨਹੀਂ ਜਪਦੇ, ਬਾਣੀ ਨਹੀਂ ਪੜ੍ਹਦੇ। ਹੁਕਮਨਾਮਾ ਕੀ ਆਇਆ ਸੀ, ਕਿਆ ਤੈ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਂਦਾ, ਸਿੱਖਾ ਸੁੱਤਾ ਪਿਆ ਬਾਣੀ ਪੜ, ਸਿਰਫ ਮਾਇਆ ਦੇ ਵਾਸਤੇ ਹੀ ਤੈਨੂੰ ਜਨਮ ਮਿਲਿਆ, ਇੱਥੇ ਤੁਰਨਾ ਪੈਣਾ ਤੈਨੂੰ ਪਤਾ ਨਹੀਂ, ਸੁੱਤੇ ਨੂੰ ਹੀ ਮੌਤ ਨੇ ਆ ਕੇ ਘੇਰ ਲੈਣਾ। ਚਲੋ ਸੰਤਾਂ ਦਾ ਡਰ ਦੇ ਕੇ ਜਿੰਨਾ ਸਭ ਕੁਝ ਕੀਤਾ ਉਹ ਹੀ ਅੱਗੇ ਆ ਗਏ, ਫਿਰ ਜਿੰਨਾ ਸਾੜਿਆ ਫੂਕਿਆ ਉਹ ਹੀ ਕੁਰਸੀਆਂ ਮਲ ਕੇ ਬਹਿ ਗਏ, ਸਿੱਖ ਫਿਰ ਨਿਰਾਸ਼ ਵੀ ਕੀ ਬਣੂਗਾ ਸਾਡਾ। ਤਾਂ ਫਿਰ ਮਹਾਰਾਜ ਦੀ ਬਾਣੀ ਦੀ ਇੱਕ ਤੋਕ ਆਈ, ਮਾਨਸਾ ਕਿਆ ਹੋ ਦੀਬਾਣੋ, ਕੋਈ ਨਸ ਭੱਜ ਨਿਕਲੇ ਬੰਦੇ ਤੋਂ ਤੇ ਕਹਿੰਦੇ ਤੂੰ ਬਚ ਜਾਏਗਾ, ਰੱਬ ਤੋਂ ਬਚ ਕੇ ਕਿੱਥੇ ਜਾਵੇਂਗਾ, ਪੂਰਾ ਨਿਆਉ ਕਰੇ ਕਰਤਾ। ਏਡੀ ਵੱਡੀ ਤਾਕਤ ਆ ਮੁੱਖ ਵਾਕ ਦੀ, ਜਿਹੜੀ ਵੀ ਘਟਨਾ ਹੋਣ ਵਾਲੀ ਹੋਊਗੀ ਉਹਦਾ ਤੁਹਾਨੂੰ ਜਵਾਬ ਮਿਲੂਗਾ ਜੇ ਤੁਸੀਂ ਉਹਨੂੰ ਸਮਝ ਸਕੋ, ਏਡੀ ਤਾਕਤ ਹੈ ਮੁੱਖ ਵਾਕ ਦੀ। ਤਿਲੰਗ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਦੇਵ ਸਾਹਿਬ, ਜੋਤੀ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਵਾਹਿਗੁਰੂ ਦਾ ਸਰਗੁਣ ਸਰੂਪ ਸ੍ਰੀ ਗੁਰੂ ਨਾਨਕ ਦੇਵ ਸਾਹਿਬ, ਕਿਰਪਾ ਕਰਦੇ ਹੋਏ ਤੀਸਰੇ ਘਰ ਸੁਰਤਾਲ ਅੰਦਰ ਪਹਿਲਾਂ ਮੰਗਲ ਕਰਦੇ ਹਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇੱਕ ਅਦਵੈਤ ਜਿਹਦੇ ਵਰਗਾ ਦੂਜਾ ਹੈ ਹੀ ਨਹੀਂ, ਰੱਬ ਵਰਗਾ ਦੂਜਾ ਰੱਬ ਨਹੀਂ। ਇੱਕ ਦਾ ਮਤਲਬ ਹੁੰਦਾ ਅਦਵੈਤ, ਜਿਹਦੇ ਵਰਗਾ ਦੂਜਾ ਹੈ ਹੀ ਨਹੀਂ ਦੁਨੀਆਂ ਦੇ ਵਿੱਚ। ਓਅੰਕਾਰ ਦਾ ਮਤਲਬ ਹੁੰਦਾ ਪ੍ਰਕਾਸ਼ਣ ਵਾਲਾ, ਜਿਹਦੇ ਕਰਕੇ ਅੱਖਾਂ ਦੇਖਦੀਆਂ ਵਾ, ਕੰਨ ਸੁਣਦੇ ਆ, ਜ਼ਬਾਨ ਰਸ ਲੈਂਦੀ ਹੈ, ਜਦੋਂ ਵਿੱਚੋਂ ਨਿਕਲ ਜਾਂਦਾ ਕਹਿੰਦੇ ਬਾਪੂ ਸੁੱਤਾ ਹੀ ਰਹਿ ਗਿਆ, ਉਹ ਹੀ ਅੱਖਾਂ ਨੱਕ ਕੰਨ ਸਭ ਕੁਝ ਹੈ, ਅਰੱਖ ਪੁੱਟ ਕੇ ਵੀ ਨਹੀਂ ਵੇਂਦਾ ਹੈ। ਪ੍ਰਕਾਸ਼ਣ ਵਾਲਾ ਜਿਹਦੇ ਕਰਕੇ ਅੱਖਾਂ ਪ੍ਰਕਾਸ਼ ਦੀਆਂ ਨੇ, ਪਦਾਰਥਾਂ ਦਾ ਗਿਆਨ ਹੁੰਦਾ ਹੈ, ਸੋਚੀ ਦਾ ਹੈ, ਬੋਲੀ ਦਾ ਹੈ, ਤੁਰੀ ਦਾ ਹੈ, ਜੋ ਵੀ ਹੁੰਦਾ ਸਰੀਰ ਵਿੱਚ ਉਹਦੇ ਕਰਕੇ ਹੁੰਦਾ। ਐਸਾ ਪਰਮਾਤਮਾ ਆਪਣੇ ਆਪ ਨਹੀਂ ਮਿਲਦਾ, ਗੁਰੂ ਧਾਰਨ ਕਰਕੇ ਮਿਲਦਾ, ਸਤਿਗੁਰ ਪ੍ਰਸਾਦ। ਤਾਂ ਉਹ ਭਾਈ ਸਾਹਿਬ ਜੀ ਦੀ ਮਿੱਠੀ ਰਸਨਾ ਤੋਂ ਸ਼੍ਰਵਣ ਕਰੀਏ। ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਨੇ ਇੱਕ ਸੌ ਸੁਹਾਗਣ ਨੂੰ ਸਿੱਧੇ ਰਸਤੇ 'ਤੇ ਪਾਇਆ ਹੈ। ਸੌ ਸੁਹਾਗਣ ਬਣ ਕੇ ਬੜੇ ਲੋਕ ਮਹਾਰਾਜ ਕੋਲ ਆਉਂਦੇ, ਬੀਬੀਆਂ ਵਾਲੇ ਕੱਪੜੇ ਪਾ ਕੇ, ਕੰਨਾਂ ਵਿੱਚ ਗਹਿਣੇ ਪਾ ਕੇ, ਨੱਕ ਵਿੱਚ ਉਹ ਜੋ ਬੀਬੀਆਂ ਗਹਿਣਾ ਪਾਉਂਦੀਆਂ ਪਾ ਕੇ, ਮੱਥੇ ਬਿੰਦੀਆਂ, ਹੱਥ ਚੂੜੇ, ਸਾੜੀਆਂ ਲਾ ਕੇ, ਪੈਰਾਂ 'ਚ ਮਹਿੰਦੀ ਝਾਂਜਰਾਂ ਪਾ ਕੇ, ਹਿੰਦੁਸਤਾਨ 'ਚ ਇੱਕ ਸੰਪਰਦਾ ਵਾ ਜਿਹੜੀ ਆਪਣੇ ਆਪ ਨੂੰ ਇਸਤਰੀ ਬਣਾ ਕੇ ਰੱਖਦੀ ਵੀ ਅਸੀਂ ਮਹਿਲਾ ਵਾਂ, ਭਗਵਾਨ ਦੀਆਂ ਮਹਿਲਾਂ ਹਾਂ ਅਸੀਂ। ਤਾਂ ਉਹ ਸੌ ਸੁਹਾਗਣਾ ਬਣ ਬਣ ਬੜੇ ਆਉਣ ਮਹਾਰਾਜ ਕੋਲੇ, ਤਾਂ ਮਹਾਰਾਜ ਕਹਿੰਦੇ ਪਖੰਡੀ ਆ ਸਭ, ਇਹ ਸੌ ਦੀਆਂ ਵਾਹਿਗੁਰੂ ਦੀਆਂ ਸੁਹਾਗਣਾਂ ਪ੍ਰਾਪਤ ਕਰਨ ਵਾਲੀਆਂ ਨਹੀਂ ਹਨ। ਤਾਂ ਸਤਿਗੁਰੂ ਜੀ ਨੇ ਇਹ ਪਵਿੱਤਰ ਸ਼ਬਦ ਫਿਰ ਉੱਥੇ ਉਚਾਰਨ ਕੀਤਾ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਤਿਲੰਗ ਮਹੱਲਾ ਪਹਿਲਾ ਘਰ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ।
ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਕਿਰਪਾ ਕਰਦੇ ਨੇ, ਇੱਥੇ ਤਨ ਦਾ ਮਤਲਬ ਹੈ ਮਨ। ਇਹ ਜਿਹੜਾ ਮਨ ਆ ਨਾ, ਜੀਵ ਰੂਪ ਇਸਤਰੀ ਦਾ, ਇਸ ਜਿੰਦ ਦਾ, ਇਹ ਇਸ ਮਨ ਨੂੰ ਮਾਇਆ ਦੀ ਪਾਹ ਲੱਗੀ ਹੋਈ ਹੈ। ਕੱਪੜਾ ਰੰਗਣ ਤੋਂ ਪਹਿਲਾਂ ਪਾਹ ਦਿੰਦੇ ਨੇ, ਖਟਿਆਈ ਦਿੰਦੇ ਨੇ, ਨਾਰਾਂ ਦੀ, ਛਿੱਲੜਾਂ ਦੀ ਜਾਂ ਫੜਕੜੀ ਆਦਿਕ ਪਾ ਦਿੰਦੇ ਹਨ। ਤਾਂ ਇਸ ਬੰਦੇ ਦੇ, ਇਨਸਾਨ ਦੇ ਮਨ ਨੂੰ ਮਾਇਆ ਦੀ ਪਾਹ ਲੱਗ ਗਈ ਹੈ, ਮਾਇਆ ਦੀ ਖਿੱਚ ਬੜੀ ਹੈ। ਸੰਸਕ੍ਰਿਤ ਗ੍ਰੰਥਾਂ ਵਿੱਚ ਮਾਇਆ ਦੇ ਬੜੇ ਅਰਥ ਨੇ। ਅਮਰਕੋਸ਼ ਦੇ ਵਿੱਚ, ਅਮਰਕੋਸ਼ ਰਾਜਾ ਅਮਰ ਸਿੰਘ ਨੇ ਸੰਸਕ੍ਰਿਤ 'ਚ ਲਿਖਿਆ ਹੈ, ਤਾਂ ਅਮਰਕੋਸ਼ ਦੇ ਵਿੱਚ ਮਾਇਆ ਦੇ ਅਰਥ ਕੀਤੇ ਨੇ ਇੰਦਰ ਜਾਲ ਆਦਿ। ਜਿਵੇਂ ਜਾਦੂਗਿਰੀ ਹੁੰਦੀ ਨਾ, ਦੇਖਦੀ ਚੀਜ਼ ਕੁਝ ਹੋਰ ਆ ਅਤੇ ਅਸਲੀਅਤ ਕੁਝ ਹੋਰ ਆ, ਉਹਨੂੰ ਇੰਦਰ ਜਾਲ ਕਹਿ ਦਿੰਦੇ ਹਨ। ਜਾਂ ਮਿਥਿਆ ਬੁੱਧ ਹੇਤਵ ਗਿਆਨ ਬੇਦੇ, ਮਿਥਿਆ ਬੁੱਧੀ, ਸੰਸਾਰ ਨੂੰ ਸੱਚਾ ਮੰਨਣਾ, ਵਾਹਿਗੁਰੂ ਨੂੰ ਝੂਠਾ ਮੰਨਣਾ, ਇਹ ਵੀ ਮਾਇਆ ਦਾ ਅਸਰ ਹੈ। ਜਾਂ ਫਿਰ ਦੰਭ ਪਖੰਡ, ਜਾਂ ਫਿਰ ਈਸ਼ਵਰ ਅਸੇ ਉਪਾਦੋ, ਪਰਮਾਤਮਾ ਦੀ ਉਪਾਧੀ, ਜਾਂ ਅਘਟਨ ਘਟਨ ਸਥਾਪੀਕਾ ਸ਼ਗਤੋ ਵਿਦਾਂਤਾ, ਵਿਦਾਂਤ ਵਾਲਿਆਂ ਮਾਇਆ ਉਹਨੂੰ ਮੰਨਿਆ ਜਿਹੜੀ ਚੀਜ਼ ਨਾ ਹੋਵੇ, ਨਾ ਹੋ ਸਕਦੀ ਹੋਵੇ, ਉਹਨੂੰ ਕਰਕੇ ਦਿਖਾ ਦੇ। ਅਤੇ ਗੁਰੂ ਘਰ 'ਚ ਮਾਇਆ ਕਿਹਨੂੰ ਮੰਨਿਆ? ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜਕਾ ਜਲ। ਮਾਇਆ ਛਲ ਆ, ਧੋਖਾ ਵਾ। ਤੀਲਿਆਂ ਦੀ ਅੱਗ ਬੜੇ ਭਾਂਬੜ ਮਾਈ ਦੇ ਬੜੀ ਛੇਤੀ ਬੁਝਦੀ ਆ, ਮਾਇਆ ਦਾ ਨਸ਼ਾ ਬੜੀ ਛੇਤੀ ਉੱਤਰ ਜਾਂਦਾ ਹੈ। ਬੱਦਲਾਂ ਦੀ ਛਾਂ ਹਮੇਸ਼ਾ ਨਹੀਂ ਰਹਿੰਦੀ, ਤੂੰ ਵੀ ਹਮੇਸ਼ਾ ਨਹੀਂ ਰਹਿਣਾ, ਤੇਰੇ ਪਦਾਰਥ ਵੀ ਹਮੇਸ਼ਾ ਨਹੀਂ ਰਹਿਣੇ। ਹੜ੍ਹ ਦਾ ਪਾਣੀ ਇੱਕੇ ਵਾਰੀ ਬੜਾ ਚੜ੍ਹਦਾ ਹੈ ਪਰ ਲਹਿੰਦਾ ਵੀ ਬੜੀ ਛੇਤੀ, ਇੱਦਾਂ ਮਾਇਆ ਦਾ ਅਸਰ ਨਸ਼ਾ ਵੀ ਛੇਤੀ ਲੈ ਜਾਂਦਾ ਹੈ। ਜਾਂ ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ, ਉਹ ਮਾਇਆ ਹੈ। ਤਾਂ ਮਾਇਆ ਦੀ ਪਾਹ ਲੱਗੀ ਹੋਈ ਹੈ। ਔਰ ਲੀਤੜਾ ਲੱਭ ਰੰਗਾਏ, ਤੇ ਲੱਭ ਜੋੜਨ ਦਾ, ਖਾਣ ਦਾ, ਪਹਿਨਣ ਦਾ, ਪਾਉਣ ਦਾ, ਇਸ ਲੱਭ ਦੇ ਨਾਲ ਇਸ ਜੀਵ ਰੂਪ ਇਸਤਰੀ ਨੇ, ਇਸ ਜਿੰਦ ਨੇ, ਇਸ ਮਨੁੱਖ ਨੇ ਆਪਣੇ ਮਨ ਨੂੰ ਲੱਭ ਦੇ ਰੰਗ 'ਚ, ਲੋਭ ਦੇ ਰੰਗ ਦੇ ਵਿੱਚ ਰੰਗ ਲਿਆ ਹੈ। ਤਾਂ ਜਦੋਂ ਐਸਾ ਰੰਗ ਚੜ੍ਹ ਗਿਆ ਮਨ, ਐਸਾ ਵਿਕਾਰੀ ਹੋ ਗਿਆ, ਗੰਦਾ ਹੋ ਗਿਆ ਮਨ, ਲੱਭ ਲੋਭ ਬੁਰਿਆਈਆਂ ਵਿੱਚ ਫਸ ਗਿਆ। ਕਿ ਮਹਾਰਾਜ ਕਹਿੰਦੇ ਲੱਭ ਕੁੱਤਾ ਕੂੜ ਚੂਹੜਾ ਠੱਗ ਖਾਧਾ ਮੁਰਦਾ ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰ। ਤਾਂ ਜਦੋਂ ਐਸਾ ਵਿਕਾਰੀ ਹੋ ਗਿਆ ਮਨ,
ਵੀਰੇ ਕੰਤ ਨਾ ਭਾਵੈ ਚੁੱਲੜਾ ਪਿਆਰੇ ਕਿਉਂ ਧਨ ਸਿੱਜਾ ਜਾਏ।
ਤਾਂ ਐਸਾ ਚੂਲਾ, ਐਸਾ ਮਨ, ਐਸਾ ਬੰਦੇ ਦਾ ਜੀਵਨ, ਐਸੀ ਜ਼ਿੰਦਗੀ ਵਾਲੇ ਨੂੰ ਫਿਰ ਕੰਤ ਪਤੀ ਪਸੰਦ ਨਹੀਂ ਕਰਦਾ। ਜਿਹੜਾ ਲੋਭੀ ਬੰਦਾ ਉਹਨੂੰ ਵਾਹਿਗੁਰੂ ਪਸੰਦ ਨਹੀਂ ਕਰਦਾ ਹੈ। ਕਿਉਂ ਧਨ ਸਿੱਜਿਆ ਜਾਏ? ਤਾਂ ਐਸੀ ਜੀਵ ਰੂਪ ਇਸਤਰੀ ਦੀ ਸਿੱਜਾ ਹਿਰਦੇ ਵਿੱਚ, ਅੰਤਾ ਕਰਨ ਦੇ ਵਿੱਚ, ਮਨ ਵਿੱਚ ਵਾਹਿਗੁਰੂ ਕਿਉਂ ਵਸੂਗਾ ਬਈ? ਉੱਥੇ ਤਾਂ ਲੱਭ ਬੈਠਾ, ਉੱਥੇ ਤਾਂ ਲੋਭ ਬੈਠਾ, ਕਾਮ ਕ੍ਰੋਧ ਬੈਠਾ। ਗੰਦਗੀ 'ਤੇ ਕੁੱਤਾ ਨਹੀਂ ਬਹਿੰਦਾ, ਗੰਦਗੀ 'ਤੇ ਵਿੱਚ ਬੰਦਾ ਨਹੀਂ ਬਹਿੰਦਾ। ਜਿੱਥੇ ਨਾਲੇ ਹੋਣ, ਗੰਦਗੀ ਹੋਣ, ਉੱਥੇ ਬੰਦਾ ਨਹੀਂ ਰਹਿੰਦਾ, ਅਤੇ ਰੱਬ ਕਿੱਦਾਂ ਆਣ ਕੇ ਬਹਿ ਜੂਗਾ? ਤਾਂ ਕਿਉਂ ਧਨ ਸਿੱਜਿਆ ਜਾਏ? ਤਾਂ ਉਸ ਧਨ ਜੀਵ ਰੂਪ ਇਸਤਰੀ ਦੀ ਸਿੱਜਾ ਉੱਪਰ ਪਰਮਾਤਮਾ ਕਿਉਂ ਜਾਊਗਾ, ਜਾਂ ਉਹ ਜੀਵ ਰੂਪ ਇਸਤਰੀ ਕਿਉਂ ਮਿਲੂਗੀ ਪਰਮਾਤਮਾ ਨੂੰ, ਜਿਹਦੇ ਅੰਦਰ ਲੱਭ ਲੋ ਬਾਧਕ ਵਕਾਰ ਭਰੇ ਹੋਏ ਹਨ।
ਹਉ ਕੁਰਬਾਨਾ ਜਾਉ ਮਿਹਰਬਾਨਾ, ਹਉ ਕੁਰਬਾਨਾ ਜਾਉ।
ਪਰ ਜਿਹੜੇ ਗੁਰੂ ਕੇ ਸਿੱਖ ਨਾਮ ਜਪਦੇ ਨੇ, ਹੁਣ ਉਹਨਾਂ ਦੀ ਉਸਤਤ ਕਰਦੇ ਨੇ, ਪਹਿਲਾਂ ਵਾਹਿਗੁਰੂ ਦੀ ਉਸਤਤ ਕਰਦੇ ਨੇ ਕਿ ਹੇ ਵਾਹਿਗੁਰੂ ਪਰਮੇਸ਼ਰ, ਮੈਂ ਤੇਰੇ ਤੋਂ ਬਲਹਾਰ ਜਾਵਾਂ, ਕੁਰਬਾਨ ਜਾਵਾਂ ਤੇਰੇ ਤੋਂ।
ਹਉ ਕੁਰਬਾਨਾ ਜਾਉ ਤਿੰਨਾ ਕੈ ਲੈਨ ਜੋ ਤੇਰਾ ਨਾਉ।
ਔਰ ਜਿਹੜੇ ਤੇਰੇ ਨਾਮ ਜਪਣ ਵਾਲੇ ਗੁਰਸਿੱਖ ਨੇ, ਨਾਮ ਅਭਿਆਸੀ ਸੰਤ ਸਾਧੂ ਮਹਾਂਪੁਰਖ ਨੇ, ਜਿਹੜੇ ਨਾਮ ਦੀ ਕਮਾਈ ਕਰਦੇ, ਦੁਨੀਆਂ ਦੇ ਸਵਾਦ ਛੱਡ ਕੇ, ਰਸਕਸ ਛੱਡ ਕੇ ਬੰਦਗੀ ਕਰਦੇ ਆ, ਕਰਨੀ ਬੜੀ ਔਖੀ ਹੈ। ਸੋਚੀ ਜਾਈਦਾ ਬਾਣੀ ਪੜਾਂਗੇ, ਨਾਮ ਜਪਾਂਗੇ, ਅੰਮ੍ਰਿਤ ਛਕਾਂਗੇ, ਬਸ ਸੋਚਦਿਆਂ ਸੋਚਦਿਆਂ ਉਮਰ ਲੰਘ ਜਾਂਦੀ, ਕਰਦਾ ਕੋਈ ਵੀ ਨਹੀਂ। ਤਾਂ ਕਰਨ ਵਾਲਾ ਬੜਾ ਉੱਚਾ ਹੈ, ਸੋਚਣ ਵਾਲੇ ਵੀ ਚੰਗੇ ਆ, ਉਹਨਾਂ ਦੀ ਮੱਤ ਚੰਗੀ ਜਿਨ੍ਹਾਂ ਨੂੰ ਐਸੇ ਖਿਆਲ ਆਉਂਦੇ ਆ, ਪਰ ਸੋਚਣ ਵਾਲੇ ਤੋਂ ਵੱਧ ਕਰਨ ਵਾਲਾ, ਕਰਨ ਵਾਲੇ ਤੋਂ ਵੱਧ ਪਹੁੰਚਣ ਵਾਲਾ, ਉੱਥੇ ਪ੍ਰਾਪਤੀ ਕਰਨ ਵਾਲਾ ਹੈ। ਹੁਣ ਤੁਸੀਂ ਸਾਰੇ ਸੁਣਨ ਵਾਲੇ ਆ, ਸੁਣਨ ਤੋਂ ਬਾਅਦ ਮਨ 'ਚ ਖਿਆਲ ਆਵੇ ਵੀ ਅੰਮ੍ਰਿਤ ਛਕੀਏ ਜਾਂ ਗੁਰੂ ਧਾਰਨ ਕਰੀਏ, ਬਾਣੀ ਪੜ੍ਹੀਏ, ਨਾਮ ਜਪੀਏ, ਖਿਆਲ ਆਉਣੇ ਵੀ ਬੜੇ ਚੰਗੇ, ਪਰ ਖਿਆਲਾਂ ਤੋਂ ਵੱਧ ਉਹਨਾਂ ਨੂੰ ਕਰੇ ਵੀ ਨਾ, ਸੋਚਦਿਆਂ ਉਮਰ ਨਾ ਲੰਘ ਜੇ, ਇੱਦਾਂ ਸੋਚਦਿਆਂ ਹੀ ਲੰਘ ਜਾਂਦੀ ਹੈ। ਤਾਂ ਜਿਹੜੇ ਜਪਣ ਵਾਲੇ ਉਹਨਾਂ ਤੋਂ ਵੀ ਕੁਰਬਾਨ ਮਨ ਬਾਣੀ ਸਰੀਰ ਕਰਕੇ। ਤਾਂ ਇੱਥੇ ਮਹਾਰਾਜ ਜੀ ਨੇ ਤਿੰਨ ਗੱਲਾਂ ਤੋਂ ਬਲਹਾਰ ਜਾਣ ਨੂੰ ਕਿਹਾ, ਵਾਹਿਗੁਰੂ ਤੋਂ, ਨਾਮ ਤੋਂ, ਅਤੇ ਨਾਮ ਜਪਣ ਵਾਲੇ ਤੋਂ ਜਿਹੜੇ ਜਪਦੇ ਹਨ। ਤਾਂ ਮਹਾਰਾਜ ਜੀ ਫਰਮਾਉਂਦੇ ਹਨ,
ਲੈਨ ਜੋ ਤੇਰਾ ਨਾਉ ਤਿੰਨਾ ਕੈ ਹਉ ਸਦ ਕੁਰਬਾਨਾ ਜਾਉ।
ਜਿਹੜਾ ਤੇਰਾ ਨਾਮ ਜਪਦੇ ਹਨ ਉਹਨਾਂ ਤੋਂ ਮੈਂ ਸਦ ਬਲਹਾਰ ਜਾਂਦਾ। ਕਿਉਂ? ਨਾਮ ਜਿਹੜਾ ਇਹ ਸਾਧਨ ਵੀ ਆ ਅਤੇ ਨਾਮ ਮੰਜ਼ਿਲ ਵੀ ਆ। ਜਿਵੇਂ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ, ਆ ਜਿਹੜੀ ਅੰਮ੍ਰਿਤਸਰ ਸਾਹਿਬ ਨੂੰ ਸੜਕ ਆਉਂਦੀ ਹੈ, ਇਹ ਪਹੁੰਚਾਉਂਦੀ ਵੀ ਆ ਅਤੇ ਅੰਮ੍ਰਿਤਸਰ ਦਾ ਹਿੱਸਾ ਵੀ ਆ। ਜਿਵੇਂ ਹੱਥ ਸਾਡੇ ਸਰੀਰ ਦਾ ਹਿੱਸਾ ਵੀ ਆ ਅਤੇ ਸਰੀਰ ਤੋਂ ਵੱਖਰਾ ਵੀ ਆ, ਇਸੇ ਤਰ੍ਹਾਂ ਨਾਮ ਰੱਬ ਨੂੰ ਪਹੁੰਚਾਉਣ ਦਾ ਸਾਧਨ ਵੀ ਆ ਅਤੇ ਰੱਬ ਵੀ ਆ, ਨਾਮ 'ਚ ਹੀ ਬੈਠਾ ਹੈ। ਇਸ ਕਰਕੇ ਨਾਮ ਤੋਂ ਵੀ ਬਲਹਾਰ, ਨਾਮ ਜਪਣ ਵਾਲੇ ਤੋਂ ਵੀ ਬਲਹਾਰ, ਅਤੇ ਵਾਹਿਗੁਰੂ ਤੋਂ ਵੀ ਬਲਹਾਰ ਜਾਂਦਾ। ਤਿੰਨ ਤੁਕਾਂ 'ਚ ਮਹਾਰਾਜ ਨੇ ਇਹ ਤਿੰਨਾਂ ਦੀ ਗੱਲ ਕੀਤੀ ਹੈ ਕੁਰਬਾਨ ਜਾਣ ਦੀ।
ਰਹਾਉ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ।
ਮਹਾਰਾਜ ਜੀ ਨੂੰ ਪੁੱਛਿਆ ਵੀ ਮਨ ਨੂੰ ਨਾਮ ਦਾ ਰੰਗ ਕਿੱਦਾਂ ਚੜ੍ਹਦਾ ਹੈ? ਤਾਂ ਮਹਾਰਾਜ ਕਹਿੰਦੇ, ਇਸ ਕਾਇਆ ਨੂੰ, ਇਸ ਬੁੱਧੀ ਨੂੰ, ਅਭਾਸ ਰੂਪ ਬਿਰਤੀ ਨੂੰ, ਜਾਂ ਮਨ ਨੂੰ, ਹਿਰਦੇ ਨੂੰ ਤੁਸੀਂ ਰੰਗਣ ਮੱਟੀ ਬਣਾ ਲਓ, ਔਰ ਮੱਟੀ ਦੇ ਵਿੱਚ ਪਾਈਏ ਨਾਉ ਮਜੀਠ, ਮਜੀਠੇ ਦਾ ਪੱਕਾ ਰੰਗ ਜਿਹੜਾ ਲਹਿੰਦਾ ਨਹੀਂ ਹੈ। ਮਾਇਆ ਕਾ ਰੰਗ ਫਿੱਕਾ ਜਾਤੋ ਬਿਨਸ ਜਾਤ ਨਿਦਾਨ, ਦੁਨੀਆਂ ਦਾ ਮਾਇਆ ਦਾ ਰੰਗ ਤਾਂ ਛੇਤੀ ਖਤਮ ਹੋ ਜਾਂਦਾ ਹੈ। ਇੱਕ ਚੀਜ਼ ਲੈ ਲਈਏ ਬਾਅਦ ਜੀ ਕਰਦਾ ਅੱਕ ਜਾਈਦਾ, ਫਿਰ ਨਵੀਂ ਆ ਜਾਂਦੀ, ਕੋਈ ਕੰਪਨੀ ਨਵੀਂ ਚੀਜ਼ ਲਾਂਚ ਕਰ ਦਿੰਦੀ, ਹੁਣ ਉਹ ਮੇਰੇ ਕੋਲ ਚਾਹੀਦੀ ਹੈ, ਦੋ ਕੁ ਸਾਲ ਉਹ ਵਰਤੋਗੇ ਫਿਰ ਤੁਸੀਂ ਕਹਿਣਾ ਹੁਣ ਉਹ ਮੇਰੇ ਕੋਲ ਚਾਹੀਦੀ ਹੈ। ਤਾਂ ਦੁਨੀਆਂ ਦੇ ਜਿੰਨੇ ਪਦਾਰਥ ਨੇ ਇਹਨਾਂ 'ਚ ਅਸਲੀ ਆਨੰਦ ਨਹੀਂ ਹੈ, ਇਹ ਫਿੱਕੇ ਹਨ। ਤਾਂ ਮਹਾਰਾਜ ਕਹਿੰਦੇ ਹਨ ਵੀ ਪੱਕਾ ਰੰਗ ਜਿਹੜਾ ਹੈ ਉਹ ਨਾਮ ਦਾ ਹੈ। ਜਾਂ ਮਹਾਰਾਜ ਜੀ ਨੇ ਇਸ ਤਰ੍ਹਾਂ ਵੀ ਆਖਿਆ ਹੈ, ਨਾਨਕ ਪਾਹੇ ਬਾਹਰਾ ਕੋਰੇ ਰੰਗ ਨਾ ਸੋਏ, ਭੈ ਵਿੱਚ ਖੁੰਭ ਚੜ੍ਹਾਈਐ ਸ਼ਰਮ ਪਾਹੋ ਤਨ ਹੋਏ, ਨਾਨਕ ਭਗਤੀ ਜੇ ਰਪੈ ਕੂੜੇ ਰੰਗ ਨਾ ਸੋਏ। ਤਾਂ ਮਹਾਰਾਜ ਨੇ ਆਖਿਆ ਜਾਂ ਫਿਰ ਪਰਮੇਸ਼ਰ ਦਾ ਭੈ ਰੱਖੇ ਵੀ ਵਾਹਿਗੁਰੂ ਮੈਨੂੰ ਦੇਖਦਾ ਹਰ ਜਗ੍ਹਾ 'ਤੇ, ਫਿਰ ਵੀ ਕਹਿੰਦੇ ਬਚਿਆ ਰਹਿੰਦਾ ਵਿਕਾਰਾਂ ਤੋਂ। ਸ਼ਰਮ ਮਿਹਨਤ ਕਰੇ ਜਾਂ ਸ਼ਰਮ ਵਿਕਾਰਾਂ ਵੱਲੋਂ ਸ਼ਰਮ ਕਰੇ, ਫਿਰ ਭਗਤੀ ਦਾ ਰੰਗ ਚੜ ਜਾਂਦਾ ਹੈ। ਤਾਂ ਮਹਾਰਾਜ ਕਹਿੰਦੇ ਮਨ ਨੂੰ ਤੁਸੀਂ ਮੱਟ ਬਣਾ ਲਓ ਅਤੇ ਨਾਮ ਦਾ ਪੱਕਾ ਰੰਗ ਚਾੜਨਾ ਕਰੋ, ਪ੍ਰੇਮ ਰੂਪੀ ਜਲ ਪਾ ਲਓ, ਸਤਸੰਗ ਦੇ ਵਿੱਚ ਆਣ ਕੇ ਬੈਠਣਾ ਕਰੋ।
ਰੰਗਣ ਵਾਲਾ ਜੇ ਰੰਗੈ ਸਾਹਿਬ, ਐਸਾ ਰੰਗ ਨਾ ਡੀਠ।
ਤੇ ਰੰਗਣ ਵਾਲਾ ਕੌਣ ਹੈ? ਸਾਹਿਬ ਸਾਡੇ ਸਤਿਗੁਰੂ ਸਾਹਿਬ ਮਹਾਰਾਜ, ਗੁਰੂ ਸਾਹਿਬ ਰੰਗਣ ਵਾਲੇ ਨੇ, ਲਲਾਰੀ ਹਨ। ਜੇ ਉਹ ਕਿਰਪਾ ਕਰਕੇ ਜਾਂ ਫਿਰ ਸਤਸੰਗ ਰੂਪੀ ਮੱਟ ਦੇ ਵਿੱਚ ਮਨ ਰੂਪੀ ਬਸਤਰ ਨੂੰ ਨਾਮ ਰੂਪੀ ਰੰਗ ਪ੍ਰੇਮ ਦਾ ਪਾਣੀ ਪਾ ਕੇ ਜੇ ਕਿਤੇ ਮਹਾਰਾਜ ਜੀ ਰੰਗ ਦੇਣ, ਤੇ ਇਹੋ ਜਿਹਾ ਰੰਗ ਫਿਰ ਕਿਤੇ ਨਹੀਂ ਦਿਖਦਾ ਹੈ। ਇਹੋ ਜਿਹਾ ਇੱਥੇ ਰੰਗ ਦਾ ਅਰਥ ਸਵਾਦ ਹੋ ਗਿਆ, ਇਹੋ ਜਿਹਾ ਰਸ ਨਾ ਤੇ ਫਿਰ ਪੈਸੇ 'ਚੋਂ ਆਉਂਦਾ ਵਾ, ਪਦਾਰਥਾਂ 'ਚੋਂ ਆਉਂਦਾ ਵਾ, ਨਾ ਰਾਜ ਭਾਗ 'ਚੋਂ ਆਉਂਦਾ ਵਾ। ਦੁਨੀਆਂ ਦੀ ਕੋਈ ਸ਼ੈ ਨਹੀਂ ਜਿਹੜਾ ਐਸਾ ਆਨੰਦ ਦਵਾ ਸਕੇ, ਐਸਾ ਸਵਾਦ ਜਿਹੜਾ ਉਹ ਦਿਖਾ ਸਕੇ। ਗੁਰਸਿੱਖ ਇੰਨਾ ਅੰਤਰਮੁੱਖ ਹੋ ਜਾਂਦਾ ਹੈ ਕਿ ਉਹਨੂੰ ਫਿਰ ਸੰਸਾਰ ਦਾ ਕੋਈ ਰਸ ਕਸ ਜਿਹੜਾ ਚੰਗਾ ਨਹੀਂ ਲੱਗਦਾ ਹੈ। ਜਿਵੇਂ ਸੰਤ ਮਹਾਂਪੁਰਖ, ਸੰਤ ਬਾਬਾ ਸ਼ਾਮ ਸਿੰਘ ਜੀ ਮਹਾਂਪੁਰਖ, ਜਿਨ੍ਹਾਂ 70 ਸਾਲ ਹਰਿਮੰਦਰ ਸਾਹਿਬ ਕੀਰਤਨ ਕੀਤਾ, ਉਹਨਾਂ ਇੱਕ ਗ੍ਰੰਥ ਲਿਖਿਆ। ਮਹਾਂਪੁਰਖ ਬਾਬਾ ਸਤਨਾਮ ਸਿੰਘ ਜੀ ਨੇ ਉਹਦੇ ਦਰਸ਼ਨ ਕਰਾਏ, ਸ੍ਰੀ ਭਗਤ ਪ੍ਰੇਮ ਪ੍ਰਕਾਸ਼। ਤਾਂ ਉਹਦੇ ਵਿੱਚ ਉਹ ਮਹਾਂਪੁਰਖ ਲਿਖਦੇ, ਕਹਿੰਦੇ ਇੱਕ ਭਾਈ ਮਹਾਰਾਜ ਸਿੰਘ ਹੋਏ ਗਜਨੀ ਦੇ ਰਹਿਣ ਵਾਲੇ, ਗਜਨੀ ਦੇ, ਮਨ 'ਚ ਆਇਆ ਹਰਿਮੰਦਰ ਸਾਹਿਬ ਦੇ ਦਰਸ਼ਨ ਕਰੀਏ, ਸਿੱਖ ਨੂੰ ਜ਼ਿੰਦਗੀ 'ਚ ਇੱਕ ਵਾਰੀ ਕਰਨੇ ਚਾਹੀਦੇ ਹਨ। ਤਾਂ ਕਹਿੰਦੇ ਦਰਸ਼ਨ ਲੋਕਾਂ ਨੂੰ ਕਰਨੇ ਨਹੀਂ ਆਉਂਦੇ, ਦੁਨੀਆਂ ਆਉਂਦੀ ਤੇ ਬੜੀ ਆ ਦਰਸ਼ਨ ਕਰਨ, ਪਰ ਇਹਨਾਂ ਨੂੰ ਪਤਾ ਨਹੀਂ ਵੀ ਦਰਸ਼ਨ ਕਰੀਦੇ ਕਿੱਦਾਂ ਨੇ। ਤਾਂ ਉਹਨਾਂ ਨੇ ਗਜਣੀ ਤੋਂ ਆਪਣੀਆਂ ਅੱਖਾਂ 'ਤੇ ਪੱਟੀ ਬੰਨ ਲਈ, ਕਾਲਾ ਕੱਪੜਾ, ਉੱਥੋਂ ਤੁਰੇ ਤੇ ਸੇਵਕ ਨੂੰ ਆਖਿਆ ਵੀ ਲਈ ਚੱਲ। ਤੇ ਇੱਥੇ ਆਣ ਕੇ ਉਹਨਾਂ ਜਦੋਂ ਆਖਿਆ, ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਗਏ, ਕਹਿੰਦੇ ਗੁਰੂ ਰਾਮਦਾਸ ਸਾਹਿਬ ਦੇ ਸਾਹਮਣੇ ਆ, ਕਹਿੰਦੇ ਸਾਹਮਣੇ ਉਹਨਾਂ ਪੱਟੀ ਖੋਲੀ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਦੇਖਿਆ। ਆਹ ਵਾ ਦਰਸ਼ਨ। ਆਪਾਂ ਤੇ ਕੱਪੜੇ ਦੇਖਣ ਆਉਂਦੇ ਨਾ, ਬੀਬੀਆਂ ਤੇ ਸੂਟਾਂ ਦੇ ਮੁੱਲ ਹੀ ਪੁੱਛਦੀਆਂ ਰਹਿੰਦੀਆਂ ਵੀ ਤੂੰ ਕਿੰਨੇ ਦਾ ਪਾਇਆ, ਦਰਸ਼ਨ ਕਰਨ ਥੋੜ੍ਹੀ ਆਉਂਦੀਆਂ। ਆਪਾਂ ਤੇ ਲੋਕਾਂ ਦਾ ਮੂੰਹ ਦੇਖਣ ਆਉਂਦੇ, ਆਹ ਕਿਹੜਾ ਲੰਘ ਗਿਆ ਸਾਡੇ ਲਾਗਿਓਂ ਦੀ, ਦਰਸ਼ਨ ਕਿਹਨੂੰ ਕਹਿੰਦੇ ਹਨ। ਤਾਂ ਜਦੋਂ ਵਾਪਸ ਤੁਰੇ, ਉਸੇ ਵੇਲੇ ਪੱਟੀ ਬੰਨ ਕੇ ਗਜਨੀ ਜਾ ਕੇ ਖੋਲੀ, ਕਹਿੰਦੇ ਇੱਦਾਂ ਜੇ ਕਿਤੇ ਦਰਸ਼ਨ ਕਰੇ ਤੇ ਗੁਰੂ ਰਾਮਦਾਸ ਸਾਹਿਬ ਪ੍ਰਤੱਖ ਦੇਖਣ, ਤੇ ਪ੍ਰਤੱਖ ਦੇਖਣ। ਤਾਂ ਪੱਟੀ ਬੰਨਣ ਦੀ ਕੋਈ ਏਡੀ ਗੱਲ ਨਹੀਂ, ਗੱਲ ਤਾਂ ਇਹ ਅੰਤਰਮੁੱਖ ਰਵੇ, ਸੰਗਤ ਵੱਲ ਜਾਂ ਪ੍ਰੇਮੀਆਂ ਵੱਲ ਧਿਆਨ ਨਾ ਦੇਵੇ ਜਦੋਂ ਦਰਸ਼ਨ ਕਰੇ, ਦੁਨੀਆਂ ਵੱਲ ਨਾ ਧਿਆਨ ਦੇਵੇ ਜੇ ਦਰਸ਼ਨ ਕਰਨਾ ਹੈ, ਫਿਰ ਦਰਸ਼ਨ ਹੀ ਕਰੋ। ਤਾਂ ਜਿਨ੍ਹਾਂ ਨੂੰ ਐਸਾ ਰੰਗ ਚੜ੍ਹ ਜਾਂਦਾ ਨਾ ਸਾਧ ਸੰਗਤ ਜੀ, ਉਹ ਤਾਂ ਵੇਖ ਕੇ ਰਾਜੀ ਨਹੀਂ ਕਿਸੇ ਨੂੰ। ਤਾਂ ਮਹਾਰਾਜ ਕਹਿੰਦੇ ਇਹੋ ਜਿਹਾ ਰੰਗ ਜਿਨ੍ਹਾਂ ਨੂੰ ਚੜ ਗਿਆ, ਫਿਰ ਉਹ ਦੁਨੀਆਂ ਦੇ ਸਵਾਦ ਨਹੀਂ ਉਹਨਾਂ ਨੂੰ ਚੰਗੇ ਲੱਗਦੇ।
ਜਿਨ ਕੇ ਚੋਲੇ ਰਤੜੇ ਪਿਆਰੇ, ਕੰਤ ਤਿਨਾ ਕੈ ਪਾਸ।
ਇਹੋ ਜਿਹਾ ਰੰਗ ਜਿਨ੍ਹਾਂ ਨੂੰ ਨਾਮ ਦਾ ਚੜਿਆ ਗੁਰਸਿੱਖਾਂ ਨੂੰ, ਤਾਂ ਕੰਤ ਪਰਮਾਤਮਾ ਫਿਰ ਉਹਨਾਂ ਦੇ ਪਾਸ ਰਹਿੰਦਾ ਹੈ, ਉਹ ਵਾਹਿਗੁਰੂ ਦੇ ਨਾਲ ਮਿਲਾ ਸਕਦੇ ਹਨ।
ਧੂੜ ਤਿੰਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ।
ਐਸੇ ਗੁਰਸਿੱਖਾਂ ਦੀ ਸੰਤਾਂ ਦੀ ਜੇ ਧੂੜ ਮਿਲ ਜੇ ਇਸ ਜੀ ਕਹੋ ਜੀ ਨੂੰ, ਇਹ ਮੇਰੀ ਅਰਦਾਸ ਹੈ, ਬੇਨਤੀ ਹੈ ਕਿ ਹੇ ਮਹਾਰਾਜ ਗੁਰਸਿੱਖਾਂ ਦੀ ਚਰਨ ਧੂੜੀ ਦੇ ਜਿਨ੍ਹਾਂ ਦਾ ਹਿਰਦਾ ਰੂਪੀ ਚੋਲਾ ਰੰਗਿਆ ਪਿਆ ਹੈ, ਨਾਮ ਦੇ ਰੰਗ ਦੇ ਵਿੱਚ ਇਹ ਅਰਦਾਸ ਬੇਨਤੀ ਕਰਦੇ ਨੇ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੇ। ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪਵਿੱਤਰ ਇਹ ਬਚਨ ਹੈ। ਤਾਂ ਮਹਾਰਾਜ ਜੀ ਫਰਮਾਉਂਦੇ ਹਨ,
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ।
ਤਾਂ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਇਹ ਅਵਸਥਾ ਪ੍ਰਾਪਤ ਹੁੰਦੀ, ਆਪਣੇ ਆਪ ਨਹੀਂ ਹੁੰਦੀ। ਹੁਣ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਪੜੋਗੇ, ਉੱਥੇ ਤੋ ਪ੍ਰਸਾਦ ਬੜਾ ਆਊਗਾ, ਤੇਰੀ ਕਿਰਪਾ ਤੇਰੀ ਕਿਰਪਾ ਤੇਰੀ ਕਿਰਪਾ। ਜੋ ਵੀ ਹੁੰਦਾ ਹੈ ਆਪੂ ਕਛੂ ਨਾ ਕਿਨਹੂ ਲਿਆ, ਸਰਬ ਨਿਧਾਨ ਪ੍ਰਭ ਤੇਰੀ ਮਾਇਆ। ਤਾਂ ਉਹ ਗੁਰੂ ਸਾਹਿਬ ਆਪ ਹੀ ਕਿਰਪਾ ਕਰਕੇ ਇਹੋ ਜਿਹਾ ਸਾਜੇ ਚੋਲਾ, ਮਨ ਰੂਪੀ ਚੋਲਾ ਰੰਗ ਦਾ ਸਾਜ ਦੇਣ, ਬਣਾ ਦੇਣ, ਸ਼੍ਰਵਣ ਮੰਨਣ ਨਿਧਿਆਸਨ ਕਮਾਈ ਆਦਿਕ ਐਸਾ ਬਣਾਉਣ ਅਤੇ ਆਪ ਹੀ ਕਿਰਪਾ ਕਰਕੇ ਨਾਮ ਦੇ ਨਾਲ ਇਹਨੂੰ ਰੰਗ ਦੇਣ ਅਤੇ ਆਪ ਹੀ ਕਿਰਪਾ ਦ੍ਰਿਸ਼ਟੀ ਸਾਡੇ 'ਤੇ ਕਰ ਦੇਣ ਸੱਚੇ ਪਾਤਸ਼ਾਹ ਜੀ।
ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵੇ।
ਤਾਂ ਐਸੀ ਕਾਮਣ ਜੀਵ ਰੂਪ ਇਸਤਰੀ ਆਤਮਾ ਜਿੰਦ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਪਾਉਂਦੀ ਹੈ ਜਾਂ ਐਸੀ ਭਾ ਜਾਂਦੀ ਹੈ। ਨਾਨਕ ਕਾਮਣ ਕੰਤੈ ਭਾਵੈ, ਫਿਰ ਆਪੇ ਹੀ ਰਾਵੇ, ਆਪ ਹੀ ਫਿਰ ਉਹ ਰਾਵੈ ਹੈ, ਉਹਦੇ ਆਨੰਦ ਨੂੰ ਮਾਣਦੀ ਹੈ। ਰਾਵੇ ਮੈਨੇ ਭੋਗਣਾ, ਮਾਨਣਾ, ਅਭੇਦ ਹੋ ਜਾਣਾ, ਉਹਦੇ ਵਿੱਚ ਮਿਲ ਜਾਣਾ। ਜੇ ਗੁਰੂ ਸਾਹਿਬ ਕਿਰਪਾ ਕਰਕੇ ਕਰ ਦੇਣ, ਤਰਸ ਕਰਕੇ ਕਰ ਦੇਣ, ਇੱਥੇ ਮਤ ਕੋਈ ਅਭਿਮਾਨ ਰੱਖੇ ਮੈਂ ਇੰਨੇ ਪਾਠ ਕਰਦਾ, ਮਤ ਕੋਈ ਅਭਿਮਾਨ ਰੱਖੇ ਮੈਂ ਇੰਨੇ ਚਿਰ ਤੋਂ ਆਉਣਾ, ਇੱਥੇ ਤਾਂ ਜਿਹੜਾ ਮਿਹਨਤ ਕਰੂਗਾ, ਜੋਦੜੀਆਂ ਕਰੂਗਾ, ਉਹਤੇ ਸਤਿਗੁਰੂ ਸੱਚੇ ਪਾਤਸ਼ਾਹ ਤਰਸ ਕਰਨਗੇ। ਸਾਧ ਸੰਗਤ ਜੀ, ਇੱਕ ਆਪ ਸੰਗਤਾਂ ਦੇ ਚਰਨਾਂ ਜ਼ਰੂਰੀ ਬੇਨਤੀ ਹੈ ਕਿ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦਾ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਥੜਾ ਸਾਹਿਬ ਹੈ, ਜਿਸ ਦੀ ਸੇਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਸਦਕਾ, ਉਪਰਾਲੇ ਸਦਕਾ ਦਮਦਮੇ ਟਕਸਾਲ ਨੂੰ ਸੌਂਪੀ ਸੀ ਸ਼੍ਰੀਮਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ, ਉਹ ਸੇਵਾ ਸੱਚੇ ਪਾਤਸ਼ਾਹ ਜੀ ਨੇ ਮਹਾਂਪੁਰਖਾਂ ਪਾਸੋਂ, ਸੰਗਤਾਂ ਪਾਸੋਂ ਤਰਸ ਕਰਕੇ ਆਪ ਕਿਰਪਾ ਕਰਕੇ ਸੰਪੂਰਨ ਕਰਵਾ ਲਈ ਹੈ। ਕੱਲ੍ਹ ਨੂੰ ਨਵੀਂ ਬਣੀ ਇਮਾਰਤ ਦਾ ਉਦਘਾਟਨ ਹੋਣਾ ਹੈ 28 ਤਰੀਕ ਨੂੰ। ਸੋ ਆਪ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਜ਼ਰੂਰ ਹੀ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿੱਥੇ ਧੰਨਵਾਦ, ਉੱਥੇ ਅਤਿ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਦਮਦਮੀ ਟਕਸਾਲ ਦੇ ਮੁਖੀ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਵੀ ਧੰਨਵਾਦ। ਭੁੱਲ ਚੁੱਕ ਦੀ ਖਿਮਾ ਜੀ, ਅਸੀਸ ਬਖਸ਼ੋ ਲੇਖੈ ਕਤੇ ਨਾ ਛੁੱਟੀਐ, ਖਿਨ ਖਿਨ ਭੁੱਲਣ ਹਾਰ ਬਖਸਣ ਹਾਰ ਬਖਸਲੈ ਨਾਨਕ ਪਾਰ ਉਤਾਰ।
ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤਾ ਭਾਵੈ ਆਪੇ ਹੀ ਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।